ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਮਾਧੋ ਲਾਲ ਹੁਸੈਨ। ਇਸ ਵਿੱਚ ਰੱਬੀ ਹੁਕਮ ਅਨੁਸਾਰ ਜੋ ਫਕੀਰਾਂ ਦੇ ਅੰਦਰ ਗੁਜੀਆਂ ਰਮਜ਼ਾਂ ਹੁੰਦੀਆਂ ਹਨ, ਉਸ ਨੂੰ ਉਜਾਗਰ ਕੀਤਾ ਗਿਆ ਹੈ ਕਿ ਫਕੀਰ ਜਦ ਕਰਾਮਾਤ ਕਰਦੇ ਹਨ ਕਿਸ ਹਾਲਤ ਵਿੱਚ ਕਰਦੇ ਹਨ। ਪਰ ਆਮ ਲੋਕ ਉਸ ਘਟਨਾ ਦੇ ਪਿਛੋਕੜ ਨੂੰ ਨਾ ਸਮਝਦੇ ਹੋਏ ਉਹਨਾਂ ਦੇ ਸਰੀਰ ਛੱਡਣ ਮਗਰੋਂ ਕਿਵੇਂ ਉਹਨਾਂ ਕਰਾਮਾਤਾਂ ਨੂੰ ਲੈ ਲੈਂਦੇ ਹਨ, ਉਸੇ ਤਰ੍ਹਾਂ ਫਿਰ ਉਹ ਉਸ ਦੀ ਪੂਜਾ ਕਰਦੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਜੀ ਲਾਹੌਰ ਤੋਂ ਬਾਹਰ ਬਾਰ ਲਾਗੇ ਲਾਗੇ ਦੇ ਦੋ ਮਜ਼ਾਰ ਹਨ। ਇਹਨਾਂ ਵਿੱਚੋਂ ਇੱਕ ਹੁਸੈਨ ਦਾ ਹੈ ਅਤੇ ਦੂਸਰਾ ਮਾਧੋ ਲਾਲ ਦਾ। ਇੱਥੇ ਹਰ ਸਾਲ ਇੱਕ ਬਹੁਤ ਪਾਰਾ ਮੇਲਾ ਲੱਗਦਾ ਹੈ। ਲੋਕਾਂ ਦੇ ਪਿਆਰੇ ਅਤੇ ਸਤਿਕਾਰਤ ਇਹਨਾਂ ਦੋਹਾਂ ਸੰਤਾਂ ਦੀ ਯਾਦ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਹੁੰਦੇ ਹਨ। ਇਹਨਾਂ ਮਜ਼ਾਰਾਂ 'ਤੇ ਹਰ ਰਾਤ ਦੀਵੇ ਜਗਾਏ ਜਾਂਦੇ ਹਨ, ਰਾਹ ਜਾਂਦੇ ਰਾਹੀ ਚੜਾਵੇ ਚੜਾਉਂਦੇ ਹਨ। ਇਹਨਾਂ ਦੀ ਸਾਂਭ ਸੰਭਾਲ ਦੋ ਫਕੀਰ ਕਰਦੇ ਹਨ। ਉਹਨਾਂ ਦੇ ਵਿਭੂਤੀ ਮਲੀ ਹੁੰਦੀ ਹੈ, ਵਾਲ ਵਧਾਏ ਹੁੰਦੇ ਹਨ ਅਤੇ ਗਲ ਵਿੱਚ ਕੱਚ ਦੇ ਮਣਕਿਆਂ ਦੀਆਂ ਮਾਲਾ ਪਾਈਆਂ ਹੁੰਦੀਆਂ ਹਨ। ਜੋ ਲੱਕੜਹਾਰੇ, ਗੱਦਿਆਂ ਵਾਲੇ ਅਤੇ ਛੋਟੇ ਮੋਟੇ ਵਪਾਰੀ ਇੱਥੋਂ ਦੀ ਮੰਡੀ ਨੂੰ ਜਾਂਦੇ ਹਨ, ਉਹ ਸੁਖਣਾ ਸੁਖਦੇ ਹਨ ਕਿ ਜੇ ਉਹਨਾਂ ਨੂੰ ਲਾਹਾ ਹੋਇਆ ਤਾਂ ਉਹ ਹੁਸੈਨ ਅਤੇ ਮਾਧੋ ਲਾਲ ਦੇ ਮਕਬਰਿਆਂ 'ਤੇ ਵੱਖ ਵੱਖ ਕੁਝ ਚੜਾਵਾ ਚੜਾਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਵੀ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਲਾਭ ਆਉਂਦਾ ਹੈ। ਹੁਸੈਨ ਲੋਕਾਂ ਨੂੰ ਬੱਚੇ ਬਖਸ਼ਦੇ ਹਨ, ਇਸ ਲਈ ਮਾਵਾਂ ਆਪਣੇ ਬਿਮਾਰ ਬੱਚਿਆਂ ਨੂੰ ਲਿਆਉਂਦੀਆਂ ਹਨ ਅਤੇ ਉਹਨਾਂ ਨੂੰ ਮਜ਼ਾਰ ਦੀ ਮਿੱਟੀ ਖਾਣ ਲਈ ਦਿੰਦੀਆਂ ਹਨ। ਕਰਾਮਾਤ ਇਹ ਹੈ ਕਿ ਬੱਚੇ ਠੀਕ ਹੋ ਜਾਂਦੇ ਹਨ। ਇਸ ਤਰ੍ਹਾਂ ਚੜਾਵਾ ਚੜ੍ਹਦਾ ਰਹਿੰਦਾ ਹੈ ਅਤੇ ਨੀਲੇ ਮਣਕਿਆਂ ਦੀਆਂ ਮਾਲਾਂ ਵਾਲੇ ਮਜ਼ਾਰਾਂ ਦਾ ਤੋਰਾ ਤੁਰਿਆ ਰਹਿੰਦਾ ਹੈ। ਮਜ਼ਾਰ ਦੇ ਦੀਵਿਆਂ ਦਾ ਕੁਝ ਤੇਲ ਉਹ ਆਪਣੇ ਵਾਲਾਂ ਨੂੰ ਲਾ ਕੇ ਵਾਲ ਸਵਾਰ ਲੈਂਦੇ ਹਨ ਅਤੇ ਲਿਸ਼ਕਾ ਲੈਂਦੇ ਹਨ। ਉਹ ਆਪਣਾ ਸਮਾਂ ਇਸੇ ਜਹਾਲਤ ਵਿੱਚ ਬਿਤਾਈ ਜਾਂਦੇ ਹਨ। ਜਦੋਂ ਉਹ ਲੋਕਾਂ ਨੂੰ ਮਜ਼ਾਰਾਂ ਵੱਲ ਆਉਂਦੇ ਦੇਖਦੇ ਹਨ ਤਾਂ ਉਹ ਸ਼ੀਸ਼ੇ ਦੇ ਮਣਕੇ ਦੀਆਂ ਵੱਡੀਆਂ ਤਸਬੀਆਂ ਫੇਰਨ ਲੱਗ ਪੈਂਦੇ ਹਨ ਅਤੇ ਵਿੱਚ ਵਿੱਚ ਮਾਧੋ ਲਾਲ ਹੁਸੈਨ ਯਾ ਅੱਲਾ ਦੇ ਇੰਨੇ ਉੱਚੀ ਹੌਕਰੇ ਮਾਰਦੇ ਹਨ ਕਿ ਉਹ ਇੱਕ ਚੌਥਾਈ ਮੀਲ ਤੋਂ ਵੀ ਵੱਧ ਦੂਰ ਸੁਣਦੇ ਹਨ। ਪੰਜਾਬ ਵਿੱਚ ਅਜਿਹੇ ਫਕੀਰਾਂ ਦੇ ਮਜ਼ਾਰ ਲੋਕਾਂ ਲਈ ਹਰ ਸ਼ੁੱਕਰਵਾਰ ਇੱਕ ਹੋਰ ਖਿੱਚਵੀਂ ਰੱਖਦੇ ਹਨ। ਲਾਹੌਰ ਦੀਆਂ ਨਾਚੀਆਂ ਨੂੰ ਕੋਈ ਹੋਰ ਅਸਥਾਨ ਨਹੀਂ ਮਿਲਦਾ ਜਿੱਥੇ ਜਾ ਕੇ ਉਹ ਆਜ਼ਾਦੀ ਨਾਲ ਬੰਦਗੀ ਕਰ ਸਕਣ। ਉਹ ਇਹਨਾਂ ਫਕੀਰਾਂ ਦੇ ਮਜ਼ਾਰਾਂ 'ਤੇ ਚਲੀਆਂ ਜਾਂਦੀਆਂ ਹਨ, ਉਹ ਵੀ ਮੁਕਤੀ ਪਾਲਦੀਆਂ ਹਨ। ਫਿਰ ਉਹ ਇਹਨਾਂ ਸੰਤਾਂ ਵਿੱਚ ਵਿਸ਼ਵਾਸ ਤੋਂ ਹੀ ਮੁਕਤੀ ਬਾਰੇ ਸੋਚਦੀਆਂ ਹਨ। ਉਹ ਰੰਗ ਬਿਰੰਗੇ ਵਧੀਆ ਸਿਲਕ ਦੇ ਕੱਪੜੇ ਪਾਉਂਦੀਆਂ ਹਨ। ਇਹ ਜੋਬਨ ਮਤੀਆਂ ਮੁਟਿਆਰਾਂ ਮਜ਼ਾਰਾਂ 'ਤੇ ਜਾ ਕੇ ਗਾਉਂਦੀਆਂ ਵਜਾਉਂਦੀਆਂ ਹਨ। ਮਾਧੋ ਲਾਲ ਅਤੇ ਹੁਸੈਨ ਦੇ ਮਜ਼ਾਰਾਂ 'ਤੇ ਉਹ ਸਦਾ ਹੀ ਇਸ ਤਰ੍ਹਾਂ ਕਰਦੀਆਂ ਆਈਆਂ ਹਨ। ਗੀਤ ਸੰਗੀਤ ਦੇ ਪਰਵਾਨੇ ਜਿਨ੍ਹਾਂ ਨੂੰ ਕਦੇ ਇਸ ਤਰ੍ਹਾਂ ਦਾ ਵਧੀਆ ਨਾਚ ਅਤੇ ਗਾਣਾ ਸੁਣਨਾ ਨਸੀਬ ਨਹੀਂ ਹੋ ਸਕਦਾ, ਇੱਥੇ ਆਉਂਦੇ ਹਨ ਅਤੇ ਇਹਨਾਂ ਰੂਪਮਤੀਆਂ ਨਾਚੀਆਂ ਦੇ ਨਾਚ ਅਤੇ ਗਾਣੇ ਸੁਣਦੇ ਹਨ। ਉਸ ਤਰ੍ਹਾਂ ਅਜਿਹੀਆਂ ਮਹਿਫਲਾਂ ਆਮ ਤੌਰ 'ਤੇ ਅਮੀਰ ਆਦਮੀਆਂ ਦੀ ਪਹੁੰਚ ਵਿੱਚ ਹੀ ਆਉਂਦੀਆਂ ਹਨ। ਮਾਧੋ ਲਾਲ ਹਿੰਦੂਆਂ ਦਾ ਲੜਕਾ ਸੀ, ਉਹ ਲਾਹੌਰ ਦੇ ਇੱਕ ਸ਼ਾਹੂਕਾਰ ਦਾ ਬੇਟਾ ਸੀ। ਉਹਨਾਂ ਦੇ ਇਹ ਬੇਟਾ ਢਲ ਦੀ ਉਮਰ ਵਿੱਚ ਬੜੀਆਂ ਮੰਨਤਾਂ ਮੰਨਣ ਉਪਰੰਤ ਹੋਇਆ ਸੀ। ਪਿਤਾ ਦਾ ਨਾਂ ਮਾਧੋ ਸੀ, ਇਸ ਲਈ ਉਹਨਾਂ ਉਸਦਾ ਨਾਂ ਮਾਧੋ ਲਾਲ ਰੱਖਿਆ, ਭਾਵ ਮਾਧੋ ਦਾ ਲਾਲ। ਉਸਦਾ ਮੱਥਾ ਦਗ ਦਗ ਕਰਦਾ ਸੀ, ਇਸ ਲਈ ਉਸਦੀ ਮਾਂ ਨੇ ਮੱਥੇ 'ਤੇ ਕਾਲਾ ਟਿੱਕਾ ਲਾ ਦਿੱਤਾ ਅਤੇ ਨਿੱਕੀਆਂ ਨਿੱਕੀਆਂ ਬਾਹਾਂ 'ਤੇ ਕਾਲੇ ਧਾਗੇ ਦੇ ਗਾਣੇ ਬੰਨ ਦਿੱਤੇ। ਇਹ ਕਾਲੀਆਂ ਚੀਜ਼ਾਂ ਉਸਦੇ ਗੋਰੇ ਰੰਗ ਅਤੇ ਸੋਹਣੇ ਨਕਸ਼ਾਂ ਨੂੰ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਸਨ। ਉਸਦੀ ਮਾਂ ਹਰ ਕਿਸੇ ਤੋਂ ਤ੍ਰਹਿੰਦੀ ਸੀ, ਉਹ ਦਰਵਾਜ਼ੇ 'ਤੇ ਆਏ ਕਿਸੇ ਵੀ ਮੰਗਤੇ ਨੂੰ ਨਿਰਾਸ਼ ਨਹੀਂ ਸੀ ਕਰਦੀ। ਉਹ ਦਿਲ ਖੋਲ੍ਹ ਕੇ ਦਾਨ ਦੇ ਰਹੀ ਸੀ ਤਾਂ ਜੋ ਹਰ ਗਰੀਬ ਗੁਰਬਾ ਉਸਦੇ ਬੱਚੇ ਨੂੰ ਅਸੀਸ ਦੇਵੇ। ਖਾਸ ਤੌਰ 'ਤੇ ਸਾਦਾ ਸੰਤਾਂ ਤੋਂ ਉਹ ਬਹੁਤ ਡਰਦੀ ਸੀ, ਉਹਨਾਂ ਲੋਕਾਂ ਤੋਂ ਵੀ ਜੋ ਬਿਨਾਂ ਮਿਹਨਤ ਮਜ਼ਦੂਰੀ ਕਰਨ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਢਕਵੰਜ ਨਾਲ ਹੀ ਸਾਧਾਂ ਦਾ ਭੇਸ ਤਾਰੀ ਕਰ ਫਿਰਦੇ ਹਨ। ਉਹ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੀ, ਉਹ ਜੋ ਚਾਹੁੰਦੇ ਉਹ ਹੀ ਕਰਦੀ। ਦੋਵੇਂ ਹੀ ਮਾਪੇ ਉਸ ਦੀ ਹਿਫਾਜ਼ਤ ਲਈ ਫਿਕਰਮੰਦ ਸਨ ਅਤੇ ਇਸ ਲਈ ਹਰ ਸੰਭਵ ਯਤਨ ਕਰਦੇ ਸਨ। ਦੂਸਰਾ, ਹੁਸੈਨ ਇੱਕ ਮੰਨਿਆ ਪਰਮੰਨਿਆ ਫਕੀਰ ਸੀ ਅਤੇ ਸ਼ਹਿਰ ਘੱਟਵਾਦੀ ਆਉਂਦਾ ਸੀ। ਕੰਡਿਆਲੀਆਂ ਕਿੱਕਰਾਂ ਦੇ ਝੁੰਡ ਹੇਠ ਉਹ ਨੰਗਾ ਹੀ ਰਹਿੰਦਾ ਸੀ। ਜੋ ਉਸਦੇ ਨੇੜੇ ਜਾਂਦੇ ਉਹਨਾਂ ਨੂੰ ਉਹ ਪੱਥਰ ਮਾਰਦਾ ਸੀ। ਉਹ ਦੂਰ ਦੂਰ ਤੱਕ ਮਸ਼ਹੂਰ ਹੋ ਗਿਆ ਸੀ। ਲੋਕ ਉਸਨੂੰ ਦੇਖਣ ਆਉਂਦੇ, ਪਰ ਕਿਹਾ ਜਾਂਦਾ ਸੀ ਕਿ ਪਿਛਲੇ 10 ਸਾਲਾਂ ਤੋਂ ਉਸ ਕਿਸੇ ਨਾਲ ਕਲਾਮ ਨਹੀਂ ਸੀ ਕੀਤਾ ਅਤੇ ਨਾ ਹੀ ਉਸ ਕਿਸੇ ਵੱਲ ਅੱਖਾਂ ਖੋਲ੍ਹ ਕੇ ਤੱਕਿਆ ਸੀ। ਉਸਦੇ ਕੁਝ ਕੁ ਭਗਤ ਹੀ ਉਸ ਕੋਲ ਜਾ ਸਕਦੇ ਸਨ। ਉਹ ਖਾਣਾ ਉਸਦੇ ਸਾਹਮਣੇ ਰੱਖ ਦਿੰਦੇ ਜੋ ਅਲਪ ਅਤੇ ਬਹੁਤ ਸਾਦਾ ਹੁੰਦਾ ਸੀ। ਉਹ ਹੈਰਾਨ ਹੁੰਦੇ ਕਿ ਉਹ ਉਸੇ ਨਾਲ ਕਿਵੇਂ ਜੀ ਰਿਹਾ ਸੀ। ਹੁਸੈਨ ਇੱਛਾ ਹੁੰਦੀ ਤਾਂ ਖਾ ਲੈਂਦਾ, ਨਹੀਂ ਤਾਂ ਉੱਥੇ ਰਹਿੰਦੇ ਆਪਣੇ ਬਹੁਤ ਸਾਰੇ ਕੁੱਤਿਆਂ ਨੂੰ ਪਾ ਦਿੰਦਾ। ਇਸ ਉਪਰੰਤ ਜੇ ਫਿਰ ਮਨ ਕਰਦਾ ਤਾਂ ਉਹ ਉੱਠਦਾ ਅਤੇ ਕਿਸੇ ਇੱਕ ਜਾਂ ਦੂਸਰੇ ਕੁੱਤੇ ਤੋਂ ਕੋਈ ਟੁਕੜਾ ਖੋ ਕੇ ਖਾ ਲੈਂਦਾ। ਇਸ ਤਰ੍ਹਾਂ ਉਹ ਮੁਸਲਮਾਨ ਨੂੰ ਜਾਣ ਬੁੱਝ ਕੇ ਖਿਜਾਉਂਦਾ ਸੀ। ਮੁਸਲਮਾਨ ਕੁੱਤੇ ਨੂੰ ਇੱਕ ਗੰਦਾ ਅਤੇ ਅਧਾਰਮਿਕ ਜਾਨਵਰ ਸਮਝਦੇ ਹਨ। ਜਦੋਂ ਭੰਗੀ ਕੁਝ ਲਿਆਉਂਦੇ ਤਾਂ ਉਹ ਉਹਨਾਂ ਨਾਲ ਖਾਣ ਬੈਠ ਜਾਂਦਾ। ਇਸ ਤਰ੍ਹਾਂ ਉਹ ਹਿੰਦੂਆਂ ਨੂੰ ਵੀ ਨਾਰਾਜ਼ ਕਰ ਲੈਂਦਾ। ਹਿੰਦੂ ਭਾਂਗੀਆਂ ਨੂੰ ਅਛੂਤ ਸਮਝਦੇ ਸਨ। ਬੇਸ਼ੱਕ ਹੁਸੈਨ ਹਿੰਦੂ ਅਤੇ ਮੁਸਲਮਾਨ ਦੋਹਾਂ ਨੂੰ ਹੀ ਨਾਰਾਜ਼ ਕਰਦਾ ਸੀ, ਪਰ ਉਸਨੂੰ ਕੋਈ ਵੀ ਘਿਰਣਾ ਨਹੀਂ ਸੀ ਕਰਦਾ ਅਤੇ ਨਾ ਹੀ ਕਿਸੇ ਨੇ ਉਸਨੂੰ ਤਜਿਆ ਸੀ। ਜਿੰਨਾ ਜ਼ਿਆਦਾ ਉਹ ਸਮਾਜਿਕ ਨਿਯਮਾਂ ਦੀ ਉਲੰਘਣਾ ਕਰਦਾ ਸੀ, ਉਨਾ ਜ਼ਿਆਦਾ ਹੀ ਉਸ ਗਿਰਦ ਰਹੱਸ ਦੀ ਦੀਵਾਰ ਉਸਰਦੀ ਜਾਂਦੀ ਅਤੇ ਲੋਕ ਉਸ ਨਾਲ ਗੱਲ ਕਰਨ ਲਈ ਤਾਂਘਦੇ, ਪਰ ਕੋਈ ਗੱਲ ਨਹੀਂ ਸੀ ਕਰ ਸਕਦਾ। ਸਿਆਲ ਦੀਆਂ ਕੱਕਰੀਆਂ ਰਾਤਾਂ ਵਿੱਚ ਹੁਸੈਨ ਠੰਡੇ ਬਰਫ਼ ਪਾਣੀ ਵਿੱਚ ਛਾਤੀ ਤੱਕ ਡੁੱਬਾ ਖੜ੍ਹਾ ਹੁੰਦਾ। ਜਦੋਂ ਉਹ ਬਾਹਰ ਆਉਂਦਾ ਤਾਂ ਉਸਦੇ ਕੁਝ ਸ਼ਰਧਾਲੂ ਉਸਦੇ ਪੈਰ ਛੂਹ ਕੇ ਦੇਖਦੇ ਤਾਂ ਉਹ ਨਿੱਘੇ ਹੁੰਦੇ। ਜਦੋਂ ਲਾਹੌਰ ਵਿੱਚ ਅੱਤ ਦੀ ਗਰਮੀ ਹੁੰਦੀ ਤਾਂ ਹੁਸੈਨ ਸ਼ਿਖਰ ਦੁਪਹਿਰੇ ਸੂਰਜ ਦੀ ਤਪਦੀ ਧੁੱਪ ਵਿੱਚ ਜਾ ਖੜ੍ਹਾ ਹੁੰਦਾ, ਪਰ ਜਦੋਂ ਉਹ ਕਾਫੂਸ ਦੀ ਬਣੀ ਆਪਣੀ ਝੁੱਗੀ ਵਿੱਚ ਆਉਂਦਾ ਤਾਂ ਉਸਦੇ ਪੈਰ ਬਿਲਕੁਲ ਠੰਡੇ ਹੁੰਦੇ। ਰਹੱਸ ਹੋਰ ਡੂੰਘਾ ਹੁੰਦਾ ਗਿਆ। ਉਸਦੇ ਅੰਤਰ ਧਿਆਨ ਹੋਣ ਦੀ ਰਹੱਸਮਈ ਪ੍ਰਕਿਰਿਆ ਦੀ ਲੋਕਾਂ ਵਿੱਚ ਆਮ ਚਰਚਾ ਹੋਣ ਲੱਗੀ। ਬਾਅਦ ਵਿੱਚ ਹੁਸੈਨ ਨੇ ਇਹ ਸਭ ਕੁਝ ਛੱਡ ਦਿੱਤਾ। ਇਹ ਇਸ ਤਰ੍ਹਾਂ ਹੋਇਆ, ਇੱਕ ਲੰਮੀਆਂ ਜੱਟਾਂ ਵਾਲਾ ਲੰਮ ਸਲੰਮਾ ਫਕੀਰ ਉਸ ਕੋਲ ਆਇਆ। ਉਸਦੀ ਦਾੜੀ ਲੰਮੀ ਚਿੱਟੀ ਸੀ ਅਤੇ ਅੱਖਾਂ ਭਖਦੀਆਂ ਸਨ। ਉਸਨੇ ਹੁਸੈਨ ਦੇ ਮੂੰਹ 'ਤੇ ਵੱਟ ਕੇ ਚਪੇੜ ਮਾਰੀ ਅਤੇ ਕਿਹਾ, ਉੱਲੂ, ਤੂੰ ਇਹਨਾਂ ਜਾਦੂ ਦੀਆਂ ਖੇਡਾਂ ਵਿੱਚ ਆਪਣਾ ਸਮਾਂ ਗਵਾ ਰਿਹਾ ਹੈ, ਸ਼ਾਂਤ ਹੋ। ਇਹ ਕਹਿੰਦਿਆਂ ਉਸ ਹੁਸੈਨ ਦੇ ਕੋਨ ਮੋਨ ਗੋਲ ਅਤੇ ਲਿਸ਼ਕਦੇ ਸਿਰ ਨੂੰ ਆਪਣੇ ਹੱਥਾਂ ਨਾਲ ਇਸ ਤਰ੍ਹਾਂ ਮਲਿਆ ਜਿਵੇਂ ਉਸ ਵਿੱਚ ਬਲਦੀ ਅੱਗ ਬੁਝਾ ਰਿਹਾ ਹੋਵੇ। ਮੈਂ ਹੁਣ ਜਾਣਦਾ ਹਾਂ, ਟਿੱਕ ਕੇ ਬੈਠ ਅਤੇ ਸ਼ਾਂਤ ਹੋ ਕੇ ਰਹਿ। ਇਸ ਮਹਾਤਮਾ ਦੀ ਫੇਰੀ ਤੋਂ ਮਗਰੋਂ ਹੁਸੈਨ ਇੱਕ ਛੱਤ ਹੇਠ ਬੈਠ ਗਿਆ ਅਤੇ ਫਿਰ 5-6 ਸਾਲ ਉਸਨੂੰ ਕਿਸੇ ਨੇ ਬਾਹਰ ਆਇਆ ਨਹੀਂ ਸੀ ਦੇਖਿਆ। ਸਿਰਫ ਉਸਦੇ ਬੁੱਲ ਅਤੇ ਜ਼ਬਾਨ ਸਦਾ ਹੀ ਹਿਲਦੇ ਰਹਿੰਦੇ ਸਨ, ਜਿਵੇਂ ਉਹ ਕਿਸੇ ਨਾਲ ਗੱਲਾਂ ਕਰ ਰਿਹਾ ਹੋਵੇ। ਉਹ ਆਪ ਮੁਹਾਰੇ ਹੀ ਇਸ ਤਰ੍ਹਾਂ ਹਿਲਦੇ ਰਹਿੰਦੇ ਜਿਵੇਂ ਕਿਸੇ ਅਧਿਕ ਸ਼ਕਤੀ ਦੇ ਪ੍ਰਭਾਵ ਹੇਠ ਹਿਲਦੇ ਹੋਣ, ਜਿਵੇਂ ਕੋਈ ਚੱਕਰ ਦੂਸਰੇ ਚੱਕਰ ਨੂੰ ਘੁਮਾ ਰਿਹਾ ਹੋਵੇ। ਜਿਹੜੇ ਲੋਕਾਂ ਨੇ ਉਸਦੀ ਤਰ੍ਹਾਂ ਪਰਮਾਤਮਾ ਦਾ ਨਾਂ ਜਪਣ ਦਾ ਯਤਨ ਕੀਤਾ ਉਹ ਬੁਰੀ ਤਰ੍ਹਾਂ ਸਫਲ ਰਹੇ। ਪਰ ਹੁਸੈਨ ਲਈ ਇਹ ਬੋਲ ਨਿਰੰਤਰ ਸਨ। ਕਿਸੇ ਅਗੰਮੀ ਸ਼ਕਤੀ ਦੇ ਚਰਨ ਕਮਲਾਂ ਨੂੰ ਚੁੰਮਣਾ ਸੀ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਪਖਣਾ ਸੀ। ਜਿਵੇਂ ਗ੍ਰਹਿਾਂ ਦੀ ਚਾਲ ਨਾਲ ਉਸਦੀ ਆਤਮਾ ਕਦਮ ਮੇਚ ਕੇ ਤੁਰ ਰਹੀ ਹੋਵੇ। ਸੁੱਤਿਆਂ ਹੋਇਆਂ ਅਤੇ ਸੁਪਨਿਆਂ ਵਿੱਚ ਵੀ ਉਹ ਪਿਆਰ ਵਿੱਚ ਲੀਨ ਰਹਿੰਦਾ। ਹੁਸੈਨ ਹੁਣ ਸਿਮਰਨ ਦੀ ਸਾਕਾਰ ਮੂਰਤ ਬਣ ਗਿਆ ਸੀ। ਤੀਸਰਾ, ਮਾਧੋ ਲਾਲ ਵੱਡਾ ਹੋਇਆ। ਉਸ ਸਮੇਂ ਲਾਹੌਰ ਵਿੱਚ ਸ਼ਾਇਦ ਉਹ ਸਭ ਤੋਂ ਸੁਨੱਖਾ ਲੜਕਾ ਸੀ। ਉਸਦੇ ਨਕਸ਼ਾਂ ਵਿੱਚ ਕੁਝ ਅਜਿਹਾ ਅਪਰਭਾਸ਼ੀ ਜਿਹਾ ਸੀ ਕਿ ਸਿਆਣੀ ਉਮਰ ਦੇ ਲੋਕ ਦੇਖ ਕੇ ਕਹਿੰਦੇ ਕਿ ਅਸ਼ੋਕ ਸਮਰਾਟ ਦਾ ਪੁੱਤਰ ਕੁਨਾਲ ਮੁੜ ਜੰਮ ਪਿਆ ਹੈ। ਕੁਝ ਹੋਰ ਕਹਿੰਦੇ ਕਿ ਉਹ ਤਾਂ ਪੂਰਨ ਭਗਤ ਸੀ, ਇਹ ਮੁੰਡਾ ਸਾਡੇ ਵਰਗਾ ਸਾਧਾਰਨ ਨਹੀਂ। ਇਸ ਦੀ ਕਿਸਮਤ ਦਾ ਸਿਤਾਰਾ ਇਸ ਦੇ ਮੱਥੇ ਤੋਂ ਚਮਕਦਾ ਸੀ। ਇਹ ਤਾਂ ਸਵਰਗੀ ਹੈ, ਇਸ ਦੀਆਂ ਅੱਖਾਂ ਵਿੱਚ ਕੋਈ ਅਗੰਮੀ ਨੂਰ ਹੈ। ਉਸਦਾ ਮਸਤਕ ਜਿਵੇਂ ਕਿਸੇ ਮਹਾਨ ਸੰਤ ਦਾ ਮਸਤਕ ਹੋਵੇ। ਉਸ ਦੀਆਂ ਬਾਹਾਂ ਆਮ ਲੋਕਾਂ ਤੋਂ ਲੰਮੀਆਂ ਹਨ ਅਤੇ ਗੋਡਿਆਂ ਤੋਂ ਹੇਠ ਤੱਕ ਆਉਂਦੀਆਂ ਹਨ। ਇਹ ਸਾਰੀਆਂ ਨਿਸ਼ਾਨੀਆਂ ਇਹ ਦਰਸਾਉਂਦੀਆਂ ਹਨ ਕਿ ਮਾਧੋ ਦਾ ਬੇਟਾ ਇੱਕ ਕਰਿਸ਼ਮਾ ਹੈ। ਉਹ ਕਿਸੇ ਸਾਧਾਰਨ ਸ਼ਾਹੂਕਾਰ ਦਾ ਬੇਟਾ ਨਹੀਂ, ਉਹ ਇੱਕ ਅਨੋਖੀ ਰੂਹ ਹੈ। ਕੁਝ ਲੋਕ ਕਹਿੰਦੇ ਇਸ ਤਰ੍ਹਾਂ ਦੀਆਂ ਰੂਹਾਂ ਕਈ ਵਾਰ ਦੁਨੀਆ ਵਿੱਚ ਭੁੱਲੇ ਭਟ ਕੇ ਆਉਂਦੀਆਂ ਹਨ, ਪਰ ਉਹਨਾਂ ਦਾ ਕੋਈ ਮੰਤਵ ਹੁੰਦਾ ਹੈ। ਇਹ ਆਪਣੇ ਪਿਛਲੇ ਜਨਮ ਵਿੱਚ ਯੋਗੀ ਹੋਵੇਗਾ, ਕਿਸੇ ਸੋਹਣੀ ਕੁੜੀ ਦੇ ਚੱਕਰ ਵਿੱਚ ਆਪਣੀ ਰੂਹਾਨੀ ਪ੍ਰਾਪਤੀ ਗੁਆ ਬੈਠਾ ਹੋਵੇਗਾ, ਹੁਣ ਆਪਣੇ ਕੀਤੇ 'ਤੇ ਪਸ਼ਚਾਤਾਪ ਲਈ ਅਤੇ ਇਸ ਜਨਮ ਵਿੱਚ ਪੂਰਨਤਾ ਦੀ ਪ੍ਰਾਪਤੀ ਲਈ ਆਇਆ ਹੋਵੇਗਾ। ਇਹ ਤਾਂ ਉਸ ਰਾਜੇ ਗੋਪੀ ਚੰਦ ਵਰਗਾ ਲੱਗਦਾ ਹੈ ਜਿਸ ਯੋਗੀ ਬਣਨ ਲਈ ਆਪਣਾ ਰਾਜ ਭਾਗ ਤਿਆਗ ਦਿੱਤਾ ਸੀ। ਸੱਚਮੁੱਚ ਇਹ ਤਾਂ ਗੋਪੀ ਚੰਦ ਦੁਬਾਰਾ ਆ ਗਿਆ ਹੈ। ਮਾਧੋ ਦੀ ਤਾਂ ਕਿਸਮਤ ਜਾਗ ਪਈ ਹੈ, ਉਸਦਾ ਵਪਾਰ ਚਮਕ ਪਿਆ ਹੈ। ਕਈਆਂ ਸੰਤਾਂ ਦਾ ਅਜਿਹਾ ਹੀ ਪ੍ਰਤਾਪ ਹੁੰਦਾ ਹੈ, ਉਹਨਾਂ ਦਾ ਆਉਣਾ ਲਹਿਰ ਬਹਿਰ ਅਤੇ ਉਹਨਾਂ ਦਾ ਜਾਣਾ ਦਲਿੱਦਰ ਹੁੰਦਾ ਹੈ। ਇਹ ਠੀਕ ਹੈ ਕਿ ਇਸ ਵਿੱਚ ਕੁਝ ਹੈ। ਵੱਡੀਆਂ ਗੱਲਾਂ ਕੀ ਕਰਨੀਆਂ ਨੇ, ਛੋਟੀ ਜਿਹੀ ਗੱਲ ਹੀ ਲਓ। ਪਿੱਛੇ ਜੇ ਮੈਂ ਕਾਬਲੀ ਤੋਂ ਇੱਕ ਕਾਲੀ ਘੋੜੀ ਖਰੀਦੀ ਸੀ, ਉਸ ਸਮੇਂ ਤੋਂ ਮੈਂ ਚਿੜਦੀਆਂ ਕਲਾਂ ਵਿੱਚ ਜਾ ਰਿਹਾ ਹਾਂ। ਮੈਂ ਮਿੱਟੀ 'ਚ ਹੱਥ ਵੀ ਪਾਵਾਂ ਤਾਂ ਸੋਨਾ ਨਿਕਲਦਾ। ਕੁਝ ਵੀ ਹੈ, ਲਾਲ ਤਾਂ ਲਾਹੌਰ ਲਈ ਇੱਕ ਕਰਾਮਾਤ ਹੈ, ਜਦੋਂ ਉਹ ਲੰਘਦਾ ਹੈ ਤਾਂ ਲੋਕ ਕਿਵੇਂ ਨਜ਼ਰਾਂ ਗੱਢ ਕੇ ਦੇਖਦੇ ਹਨ। ਉਸ ਦੇ ਚਿਹਰੇ ਦੇ ਤੇਜ ਨਾਲ ਇਸ ਤਰ੍ਹਾਂ ਕੀਲੇ ਜਾਂਦੇ ਹਨ ਜਿਵੇਂ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪੈ ਜਾਂਦੀਆਂ ਹੋਣ। ਜਦੋਂ ਕਦੇ ਵੀ ਮਾਧੋ ਲਾਲ ਘਰੋਂ ਨਿਕਲਦਾ, ਲੋਕ ਇਸ ਤਰ੍ਹਾਂ ਦੀਆਂ ਗੱਲਾਂ ਅਤੇ ਸਿਫਤਾਂ ਕਰਦੇ। ਹੁਸੈਨ ਬਿਨਾਂ ਨਾਗਾ ਸ਼ਾਹੂਕਾਰ ਦੇ ਇਸ ਮੁੰਡੇ ਨੂੰ ਦੇਖਣ ਆਉਂਦਾ। ਉਹ ਪਹਿਲਾਂ ਉਸਨੂੰ ਸਿਰ ਤੋਂ ਪੈਰਾਂ ਤੱਕ ਅਤੇ ਫਿਰ ਪੈਰਾਂ ਤੋਂ ਸਿਰ ਤੱਕ ਦੇਖਦਾ ਅਤੇ ਰਹੱਸਮਈ ਸੁਰ ਵਿੱਚ ਕਹਿੰਦਾ, ਯਾ ਅੱਲਾ ਯਾ ਅੱਲਾ, ਅਤੇ ਇੱਕ ਜਾਂਗਲੀ ਆਦਮੀ ਦੀ ਤਰ੍ਹਾਂ ਦੌੜ ਜਾਂਦਾ, ਕਿਉਂਕਿ ਸ਼ਾਹੂਕਾਰ ਲਾਹੌਰ ਦੇ ਲੋਕਾਂ ਦੀ ਭੈੜੀ ਨਜ਼ਰ ਲੱਗਣ ਤੋਂ ਡਰਦਾ ਸੀ, ਜੋ ਮੁੰਡੇ ਨੂੰ ਅੱਖਾਂ ਪਾੜ ਪਾੜ ਦੇਖਦੇ ਰਹਿੰਦੇ ਸਨ। ਇਸ ਲਈ ਉਹ ਸ਼ਾਹ ਹੁਸੈਨ ਦੇ ਆਪਣੇ ਬੇਟੇ ਲਈ ਸਨੇਹ ਨੂੰ ਚੰਗਾ ਸਮਝਦਾ ਸੀ। ਉਸਨੂੰ ਲੋਕਾਂ ਦੀ ਬੇਸ਼ਰਮੀ ਤੋਂ ਬਹੁਤ ਡਰ ਲੱਗਦਾ ਸੀ। ਜੋ ਲੋਕ ਹੁਸੈਨ ਦੇ ਉਪਾਸ਼ਕ ਸਨ ਅਤੇ ਉਸ ਤੋਂ ਵੀ ਡਰਦੇ ਸਨ, ਉਹ ਉਸ ਦੀਆਂ ਮੁੰਡੇ ਵੱਲ ਫੇਰੀਆਂ ਤੋਂ ਹੈਰਾਨ ਵੀ ਹੁੰਦੇ ਸਨ। ਪਰ ਉਹ ਇਹ ਕਹਿ ਕੇ ਗੱਲ ਨਿਬੇੜ ਦਿੰਦੇ ਕਿ ਇਹ ਫਕੀਰ ਦੀ ਮੌਜ ਹੈ। ਸਮਾਂ ਬੀਤਦਾ ਗਿਆ, ਮੀਂਹ ਹਨੇਰੀ ਜਾਂ ਗੜੇ ਕੁਝ ਵੀ ਹੋਵੇ, ਹੁਸੈਨ ਹਰ ਰੋਜ਼ ਮਾਧੋ ਲਾਲ ਨੂੰ ਦੇਖਣ ਆਉਂਦਾ ਅਤੇ ਉਸਨੂੰ ਇੱਕ ਨਜ਼ਰ ਦੇਖ ਕੇ ਮੁੜ ਜਾਂਦਾ। ਉਸ ਦੀਆਂ ਹਰ ਰੋਜ਼ ਬਿਨਾਂ ਕਿਸੇ ਨਾਗੇ ਦੇ ਫੇਰੀਆਂ ਤੋਂ ਮਾਪੇ ਘਬਰਾ ਗਏ। ਉਹਨਾਂ ਨੂੰ ਡਰ ਸੀ ਕਿ ਉਹ ਕਿਤੇ ਉਹਨਾਂ ਦੇ ਬੇਟੇ ਨੂੰ ਭਰਮਾ ਕੇ ਨਾ ਲੈ ਜਾਵੇ ਅਤੇ ਆਪਣੇ ਵਰਗਾ ਹੀ ਨਾ ਬਣਾ ਲਵੇ। ਉਸ ਦਾ ਮਾਣ ਤਾਂ ਕਰਦੇ ਸਨ, ਪਰ ਦਿਲੋਂ ਇਹ ਨਹੀਂ ਸਨ ਚਾਹੁੰਦੇ ਕਿ ਉਹਨਾਂ ਦਾ ਬੇਟਾ ਵਿਲੱਖਣ ਜਿਹਾ ਸੁਆ ਮਲੀ ਹੋਈ ਕੋਈ ਜੰਗਲੀ ਜਿਹਾ ਅਤੇ ਖੰਦਰਾਂ 'ਚ ਰਹਿਣ ਵਾਲਾ ਆਦਮੀ ਜਾ ਪੇ, ਜਿਸ ਦੀਆਂ ਮਸ਼ਾਲ ਵਾਂਗ ਬਲਦੀਆਂ ਅੱਖਾਂ ਅਤੇ ਪਾਗਲਾਂ ਜਿਹੀ ਚੁੱਪ ਹੋਵੇ। ਰੁਕਾਵਟਾਂ ਦੇ ਬਾਵਜੂਦ ਮਾਧੋ ਲਾਲ ਅਤੇ ਹੁਸੈਨ ਵਿੱਚ ਨੇੜਤਾ ਵਧਦੀ ਗਈ। ਮਾਧੋ ਲਾਲ ਮਹਿਸੂਸ ਕਰਦਾ ਸੀ ਕਿ ਹੁਸੈਨ ਬਾਹਰੋਂ ਬੇਸ਼ੱਕ ਗੰਦਾ ਮੰਦਾ ਸੀ, ਪਰ ਉਸਦੇ ਅੰਦਰ ਪਰਮਾਤਮਾ ਦਾ ਵਾਸਾ ਸੀ। ਉਹ ਧਰਤੀ 'ਤੇ ਇੱਕ ਸਵਰਗ ਦੀ ਤਰ੍ਹਾਂ ਸੀ। ਉਸਦੀ ਛੋਹ ਵਿੱਚ ਜਾਦੂ ਅਤੇ ਉਸਦੀ ਤਕਣੀ ਵਿੱਚ ਬਖਸ਼ਿਸ਼ਾਂ ਸਨ। ਜਦੋਂ ਹੁਸੈਨ ਸ਼ਾਹੂਕਾਰ ਦੀ ਦੁਕਾਨ ਦੇ ਸਾਹਮਣੇ ਬੈਠੇ ਲਾਲ ਦੀ ਪਿੱਠ 'ਤੇ ਹੱਥ ਫੇਰਦਾ ਅਤੇ ਉਸਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ, ਤਾਂ ਲਾਲ ਦੀਆਂ ਅੱਖਾਂ ਜਿਵੇਂ ਕਿਸੇ ਦੈਵੀ ਚੰਨ ਨਾਲ ਮੁੰਦੀਆਂ ਜਾਂਦੀਆਂ ਹੋਣ ਅਤੇ ਉਹ ਆਰਾਮ ਅਤੇ ਖੁਸ਼ੀ ਅਨੁਭਵ ਕਰਦਾ। ਹੁਸੈਨ ਦਾ ਲਾਲ ਦੇ ਕੋਲ ਬੈਠਣਾ ਆਪਣੇ ਆਪ ਵਿੱਚ ਇੱਕ ਤਸਵੀਰ ਹੀ ਹੁੰਦਾ। ਹੁਸੈਨ ਉੱਚਾ ਲੰਮਾ ਪਰ ਸਰੀਰ ਦਾ ਅਕਹਿਰਾ ਸੀ, ਉਹ ਤਾਂਬੇ ਰੰਗਾ ਸੀ। ਜਦੋਂ ਉਹ ਲਾਲ ਦੇ ਕੋਲ ਬੈਠਾ, ਲਾਲ ਦੀ ਪਿੱਠ 'ਤੇ ਹੱਥ ਰੱਖੀ, ਆਪਣੇ ਸਿਰ ਨੂੰ ਥੋੜ੍ਹਾ ਜਿਹਾ ਸੱਜੇ ਵੱਲ ਝੁਕਾਈ, ਨਜ਼ਰਾਂ ਗੜ੍ਹ ਕੇ ਇੱਕ ਮਮਤਾ ਵਿੰਨੀ ਮਾਂ ਦੀ ਤਰ੍ਹਾਂ ਦੇਖ ਰਿਹਾ ਹੁੰਦਾ, ਤਾਂ ਉਸਦੀ ਤਾਂਬੇ ਰੰਗੀ ਦੇਹ ਕੋਲ ਬੈਠਾ ਸ਼ਾਹੂਕਾਰ ਦਾ ਮੁੰਡਾ ਚਾਂਦੀ ਦੀ ਦੇਹ ਦਾ ਲੱਗਦਾ, ਜਿਵੇਂ ਉਹ ਸੰਗੇ ਮਰਮਰ ਦਾ ਬੁੱਤ ਹੋਵੇ, ਜਿਵੇਂ ਉਸਦੀ ਪਿੱਠ ਹੁਸੈਨ ਦੀਆਂ ਪਿਆਰੀਆਂ ਥਪਕਿਆਂ ਦੇ ਭਾਰ ਹੇਠ ਝੁੱਕੀ ਹੋਈ ਹੋਵੇ। ਇਸ ਤਰ੍ਹਾਂ ਜਾਪਦਾ ਜਿਵੇਂ ਪੁਸਤਕ ਸਮਿਆਂ ਦੇ ਯੂਨਾਨੀ ਕਲਾਕਾਰਾਂ ਲਈ ਮੂਰਤੀ ਬਣਾ ਕੇ ਅਮਰ ਕਰਨ ਦਾ ਵਿਸ਼ਾ ਹੋਵੇ। ਅਖੀਰ ਉਹ ਸਮਾਂ ਆ ਗਿਆ ਜਦੋਂ ਮਾਧੋ ਨੇ ਇਸ ਬੋਝਲ ਹੋ ਰਹੀ ਨੇੜਤਾ ਬਾਰੇ ਆਪਣਾ ਪ੍ਰਤੀਕਰਮ ਦਿੱਤਾ। ਉਸਨੂੰ ਜਾਪਿਆ ਕਿ ਕੋਈ ਵਿਲੱਖਣ ਅਤੇ ਜਾਦੂਮਈ ਜਿਹਾ ਪ੍ਰਭਾਵ ਉਸਦੇ ਬੱਚੇ 'ਤੇ ਪਾਇਆ ਜਾ ਰਿਹਾ ਸੀ। ਸ਼ਹਿਰ ਦੇ ਕੁਝ ਪਤਵੰਤੇ ਹੁਸੈਨ ਦੇ ਕਿੱਕਰਾਂ ਦੇ ਜੰਗਲ ਵਿਖੇ ਸਥਿਤ ਟਿਕਾਣੇ 'ਤੇ ਮਿਲਣ ਗਏ। ਜਦੋਂ ਉਹ ਬੇਨਤੀਆਂ ਕਰਦੇ ਤਾਂ ਹੁਸੈਨ ਸਿਰਫ਼ ਖਾਲੀ ਨਜ਼ਰਾਂ ਨਾਲ ਉਹਨਾਂ ਵੱਲ ਦੇਖੀ ਜਾਂਦਾ। ਉਸਦੀ ਤੱਕਣੀ ਅਜਿਹੀ ਹੁੰਦੀ ਕਿ ਸਾਰੇ ਡਰ ਨਾਲ ਕੰਬਦੇ ਮੁੜ ਆਉਂਦੇ। ਉਹ ਮਾਯੂਸ ਮਾਧੋ ਨੂੰ ਆ ਕੇ ਦੱਸਦੇ ਕਿ ਹੁਸੈਨ ਤਾਂ ਕੋਈ ਮਹਾਨ ਸੰਤ ਹੈ, ਉਸਦੀ ਤੱਕਣੀ ਵਿੱਚ ਅਥਾਹ ਸ਼ਕਤੀ ਹੈ, ਤੇਰੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ, ਉਹ ਤਾਂ ਉਸਦਾ ਰਕਸ਼ਕ ਹੈ। ਹੁਸੈਨ ਉਹਨਾਂ ਜਾਦੂਗਰਾਂ ਵਿੱਚੋਂ ਨਹੀਂ ਜੋ ਘਟੀਆਂ ਮੰਤਵਾਂ ਦੀ ਸਿੱਧੀ ਜਾਂ ਸ਼ੁਗਲ ਨਾਲ ਹੀ ਮੈਸਮਰਿਜ਼ਮ ਜਾਂ ਹਿਪਨੋਟਿਜ਼ਮ ਰਾਹੀਂ ਲੋਕਾਂ ਦੀਆਂ ਰੂਹਾਂ ਕਾਬੂ ਕਰਦੇ ਫਿਰਦੇ ਹਨ। ਉਸਦੇ ਬੁੱਲ ਹਿਲਦੇ ਰਹਿੰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਤਾਂ ਕੋਈ ਮਹਾਨ ਸਿੱਖ ਧਰਮ ਦਾ ਰਹੱਸਵਾਦੀ ਹੈ, ਉਹ ਤਾਂ ਸਭ ਦੁਨੀਆਂ ਦੇ ਰੱਖਣਹਾਰੇ ਹਨ। ਉਹ ਮਾੜੀਆਂ ਰੂਹਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ, ਉਹਨਾਂ ਦਾ ਸੰਬੰਧ ਸਿੱਧਾ ਉਸ ਅਕਾਲ ਪੁਰਖ ਨਾਲ ਹੈ। ਉਹ ਯੋਗੀ ਜਾਂ ਜਾਦੂਗਰ ਖਤਰਨਾਕ ਹੁੰਦੇ ਹਨ ਜੋ ਭੂਤ ਪ੍ਰੇਤ ਅਤੇ ਖਾਹਸ਼ਗ੍ਰਸਤ ਰੂਹਾਂ ਨੂੰ ਵਸ ਕਰਦੇ ਹਨ। ਭਾਵੇਂ ਉਹ ਹੈਰਾਨ ਕਰਨ ਵਾਲੀਆਂ ਕਰਾਮਾਤਾਂ ਕਰਨ, ਪਰ ਇਹਨਾਂ ਦਾ ਕੋਈ ਇਤਬਾਰ ਨਹੀਂ ਕਰਦਾ। ਜਦੋਂ ਕਿਸੇ ਨੂੰ ਜ਼ਰਾ ਚੰਗੀ ਸਮਝ ਆ ਜਾਵੇ ਤਾਂ ਸਭ ਕੁਝ ਇੱਕੋ ਜਿਹਾ ਹੀ ਅਦਭੁਤ ਜਾਪਦਾ ਹੈ। ਜੇ ਸਾਡੇ ਵਿੱਚ ਭਗਤੀ ਭਾਵਨਾ, ਪਿਆਰ ਅਤੇ ਉਸਦੀ ਮਹਾਨਤਾ ਤੋਂ ਪ੍ਰਭਾਵਿਤ ਸੱਚੀ ਆਤਮਾ ਹੋਵੇ ਤਾਂ ਇੱਕ ਬੱਤੀ ਦਾ ਜਲਣਾ ਵੀ ਅਲੌਕਿਕ ਹੀ ਜਾਪਦਾ ਹੈ। ਹੁਸੈਨ ਵਰਗੇ ਸੰਤਾਂ ਦਾ ਪਿਆਰ ਤਾਂ ਫੁੱਲਾਂ ਦੀ ਸੁਗੰਧੀ ਦੀ ਤਰ੍ਹਾਂ ਹੁੰਦਾ ਹੈ, ਉਸ ਵਿੱਚ ਕੋਈ ਖੁਆਇਸ਼ ਨਹੀਂ ਹੁੰਦੀ, ਕੋਈ ਖੁਦਗਰਜ਼ੀ ਨਹੀਂ ਹੁੰਦੀ, ਕਬਜ਼ੇ ਦੀ ਭਾਵਨਾ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਕਤੀ ਨੂੰ ਇਕੱਠਾ ਕਰਨ ਦਾ ਲਾਲਚ ਹੁੰਦਾ ਹੈ। ਉਹ ਸਦਾ ਵਿਸਮਾਦ ਵਿੱਚ ਰਹਿੰਦੇ ਹਨ ਅਤੇ ਆਤਮਾ ਨੂੰ ਖੁੱਲ੍ਹੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਣ ਵਿੱਚ ਸਹਾਇਤਾ ਕਰਦੇ ਹਨ। ਕੌਣ ਜਾਣੇ ਤੇਰਾ ਬੇਟਾ ਵੀ ਕੋਈ ਮਹਾਨ ਆਤਮਾ ਹੋਵੇ ਅਤੇ ਉਸ ਇਸ ਸੰਤ ਰਾਹੀਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰਨੀ ਹੋਵੇ। ਇਸ ਸੰਤ ਨੂੰ ਆਪਣੇ ਆਪ 'ਤੇ, ਆਪਣੀ ਇਕੱਲਤਾ 'ਤੇ ਇੰਨਾ ਮਾਣ ਹੈ ਕਿ ਉਹ ਨਾ ਕਦੇ ਆਪਣਾ ਟਿਕਾਣਾ ਛੱਡਦਾ ਹੈ ਅਤੇ ਨਾ ਹੀ ਅੱਖਾਂ ਖੋਲ੍ਹਦਾ ਹੈ। ਉਸ ਦਾ ਹਰ ਰੋਜ਼ ਤੇਰੇ ਬੇਟੇ ਦੇ ਸਾਥ ਲਈ ਬਾਹਰ ਆਉਣਾ ਸਾਨੂੰ ਤਾਂ ਕੋਈ ਇਲਾਹੀ ਕਰਮ ਹੀ ਜਾਪਦਾ ਹੈ। ਅਸੀਂ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਨਹੀਂ ਦੇਖੀ। ਲਾਹੌਰ ਦੇ ਲੋਕ ਬੇਵਕੂਫ ਹਨ, ਉਹ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਜਾਣਦੇ, ਤਾਂ ਹੀ ਊਲ ਜਲੂਲ ਬੋਲਦੇ ਹਨ। ਉਹਨਾਂ ਨੂੰ ਬਕਣ ਦਿਓ, ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਰ ਰੋਜ਼ ਆਮ ਹੀ ਆਉਂਦੀਆਂ ਰਹਿੰਦੀਆਂ। ਮਾਧੋ ਲਾਲ ਕੁਝ ਦਿਨਾਂ ਦੇ ਬੁਖਾਰ ਬਾਅਦ ਅਚਾਨਕ ਹੀ ਚਲਾਣਾ ਕਰ ਗਿਆ। ਉਸਦੀ ਬਿਮਾਰੀ ਸਮੇਂ ਕਿਸੇ ਕਾਰਨ ਹੁਸੈਨ ਸ਼ਹਿਰ ਨਹੀਂ ਸੀ ਆਇਆ। ਲੋਕ ਹੈਰਾਨ ਸਨ ਕਿ ਉਹ ਆਇਆ ਕਿਉਂ ਨਹੀਂ, ਉਹ ਉਸਨੂੰ ਰਾਜ਼ੀ ਕਰ ਸਕਦਾ ਸੀ। ਸਭ ਉਸਨੂੰ ਇੱਕ ਮਹਾਨ ਰੋਗ ਨਿਵਾਰਕ ਵਜੋਂ ਜਾਣਦੇ ਸਨ। ਜਦੋਂ ਉਹ ਗਲੀਆਂ ਵਿੱਚੋਂ ਲੰਘਦਾ ਤਾਂ ਮਾਵਾਂ ਆਪਣੇ ਬਿਮਾਰ ਬੱਚਿਆਂ ਨੂੰ ਕੁੱਛਣ ਲੈ ਕੇ ਲਾਈਨਾਂ ਬਣਾ ਖੜੀਆਂ ਹੋ ਜਾਂਦੀਆਂ। ਉਹ ਮਾਵਾਂ ਨੂੰ ਖੁਸ਼ੀਆਂ ਬਖਸ਼ਦਾ, ਉਹ ਬੱਚਿਆਂ ਨੂੰ ਛੂੰਹਦਾ ਅਤੇ ਉਹ ਠੀਕ ਹੋ ਜਾਂਦੇ, ਪਰ ਉਹ ਛੇਤੀ ਛੇਤੀ ਲੰਘ ਜਾਂਦਾ। ਉਹ ਇੰਨਾ ਕਾਹਲੀ ਤੁਰਦਾ ਸੀ ਕਿ ਕੁਝ ਦੇਖ ਸਕਦੇ ਅਤੇ ਕੁਝ ਰਹਿ ਜਾਂਦੇ। ਸੋ ਸਾਰੇ ਹੈਰਾਨ ਪਰੇਸ਼ਾਨ ਸਨ ਕਿ ਉਹ ਆਇਆ ਕਿਉਂ ਨਹੀਂ ਸੀ। ਮਾਧੋ ਲਾਲ ਮਰ ਚੁੱਕਾ ਸੀ, ਕੁਝ ਕਹਿੰਦੇ ਉਸਦੇ ਰੋਜ਼ੇ ਰੱਖੇ ਹੋਣਗੇ, ਪਰ ਜਿਹੜੇ ਇਸ ਤਰ੍ਹਾਂ ਦੇ ਯੋਗੀਆਂ ਦੀਆਂ ਆਦਤਾਂ ਜਾਣਦੇ ਸਨ ਉਹ ਕਹਿੰਦੇ ਕਿ ਉਸਨੂੰ ਪਤਾ ਸੀ ਕਿ ਇਸ ਬੱਚੇ ਦੀ ਹੋਣੀ ਇਹੀ ਸੀ, ਉਹ ਦੂਸਰਿਆਂ ਦੀ ਸੋਚ ਦਾ ਕੀ ਕਰੇ। ਆਖਿਰਕਾਰ ਹੁਸੈਨ ਇੱਕ ਮੂੜੀ ਜਿਹਾ ਆਦਮੀ ਸੀ, ਰਾਜ਼ੀ ਹੋਣਾ ਤਾਂ ਕਿਸਮਤ 'ਤੇ ਨਿਰਭਰ ਸੀ, ਨਾ ਕਿ ਉਸਦੇ ਛੂਹਣ 'ਤੇ। ਲੋਕ ਉਸਦੇ ਪਰਛਾਵੇਂ ਨਾਲ ਹੀ ਰਾਜ਼ੀ ਹੋ ਜਾਂਦੇ ਸਨ, ਕੁਝ ਕਹਿੰਦੇ ਕਿ ਉਹ ਇੰਨਾ ਮਹਾਨ ਹੈ ਕਿ ਸਰੀਰਕ ਇਲਾਜ ਦੀ ਥਾਂ ਉਹ ਲੋਕਾਂ ਦੀਆਂ ਰੂਹਾਂ ਅਤੇ ਮਨਾਂ ਦਾ ਇਲਾਜ ਕਰਨ ਵਿੱਚ ਰੁੱਝਾ ਹੋਇਆ ਹੈ। ਕੁਝ ਕਹਿੰਦੇ ਕਿ ਅਸਲ ਇਲਾਜ ਹੀ ਇਹ ਹੈ, ਲੋਕਾਂ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਆਪਣੀ ਆਤਮਾ 'ਤੇ ਭਾਰ ਪਾ ਕੇ ਕਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਅਸਲ ਵਿੱਚ ਸੱਚੀ ਪਾਵਨਤਾ ਤਾਂ ਇਹ ਹੈ ਕਿ ਅਜਿਹੇ ਮਹਾਨ ਸੰਤਾਂ ਦਾ ਪਰਛਾਵਾ ਪੈਣ 'ਤੇ ਹੀ ਬਿਮਾਰ ਠੀਕ ਹੋ ਜਾਂਦੇ, ਪਰ ਉਹਨਾਂ ਨੂੰ ਆਪ ਪਤਾ ਹੀ ਨਹੀਂ ਲੱਗਦਾ। ਉਹਨਾਂ ਦੇ ਵਰਤਾਅ ਵਿੱਚ ਸਦਾ ਹੀ ਕੁਝ ਅਸੀਮ ਜਿਹਾ ਹੁੰਦਾ ਹੈ, ਜੋ ਇਹ ਸਮਝਦੇ ਹਨ ਕਿ ਰੂਹਾਨੀਅਤ ਸਰੀਰਕ ਅਨੁਸ਼ਾਸਨ ਜਿਵੇਂ ਕਿ ਯੋਗ ਜਾਂ ਸਮਾਧੀ ਆਦਿ ਦਾ ਫਲ ਹੈ, ਉਹ ਬਿਲਕੁਲ ਗਲਤੀ 'ਤੇ ਹਨ। ਰੂਹਾਨੀਅਤ ਤਾਂ ਕਿਸੇ ਵਿਅਕਤੀ 'ਤੇ ਉਸ ਇਲਾਹੀ ਹਸਤੀ ਦੀ ਬਖਸ਼ਿਸ਼ ਹੈ। ਉਸ ਵਿਅਕਤੀ ਦਾ ਸਰੀਰ ਮਨੁੱਖਾਂ ਵਰਗਾ ਹੁੰਦਾ ਹੈ, ਪਰ ਉਸਦੀ ਜ਼ਬਾਨ 'ਤੇ ਸਦਾ ਉਸ ਪਰਮਾਤਮਾ ਦਾ ਨਾਂ ਰਹਿੰਦਾ ਹੈ ਅਤੇ ਉਸਦੀ ਮਦਦ 'ਤੇ ਕੋਈ ਆਕਾਸ਼ੀ ਸ਼ਕਤੀ ਹੁੰਦੀ ਹੈ। ਉਹ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਕਰਦਾ ਹੈ। ਅਸਲ ਵਿੱਚ ਦੁਨੀਆ ਨੂੰ ਰਹਿਮਤਾਂ ਵੰਡਣ ਲਈ ਉਹ ਪਰਮਾਤਮਾ ਦਾ ਇੱਕ ਭੌਤਿਕ ਸਾਧਨ ਹੈ। ਹੁਸੈਨ ਦੇ ਸ਼ਹਿਰ ਨਾ ਆਉਣ 'ਤੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਫੈਲੀਆਂ ਹੋਈਆਂ ਸਨ। ਇਸ ਰਾਜਕੁਮਾਰ ਜੇ ਸੁਣੱਖੇ ਮਾਧੋ ਲਾਲ ਦੀ ਮੌਤ 'ਤੇ ਹਰ ਕੋਈ ਉਦਾਸ ਸੀ। ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਹੁਸੈਨ ਉਹਨਾਂ ਦੇ ਦਰਮਿਆਨ ਖੜ੍ਹਾ ਸੀ, ਜਿਵੇਂ ਉਹ ਗੂੰਗਾ ਹੋਵੇ। ਉਹ ਇੱਕ ਟੱਕ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਿਹਾ ਸੀ। ਲੋਕਾਂ ਨੇ ਉਸਨੂੰ ਦੱਸਿਆ ਕਿ ਮਾਧੋ ਲਾਲ ਮਰ ਗਿਆ ਸੀ ਅਤੇ ਉਹ ਉਸਦੇ ਸੰਸਕਾਰ ਲਈ ਇਕੱਠੇ ਹੋਏ ਹਨ। ਝੂਠੇ, ਲਾਲ ਮਰ ਗਿਆ? ਨਹੀਂ, ਲਾਲ ਅਮਰ ਹੈ, ਹੁਸੈਨ ਨੇ ਕਿਹਾ। ਆਓ ਆਕਾ, ਅਸੀਂ ਤੁਹਾਨੂੰ ਉਸਦੀ ਲਾਸ਼ ਦਿਖਾਉਂਦੇ ਹਾਂ। ਉਹ ਸਾਰੇ ਸ਼ਾਹੂਕਾਰ ਦੇ ਘਰ ਦਾਖਲ ਹੋਏ ਅਤੇ ਲਾਲ ਦੀ ਲਾਸ਼ ਵੱਲ ਇਸ਼ਾਰਾ ਕੀਤਾ। ਇਹ ਉਸਦਾ ਮ੍ਰਿਤਕ ਸਰੀਰ ਹੈ, ਰੂਹ ਤਾਂ ਉੱਡ ਗਈ ਹੈ। ਮਾਤਾ ਅਤੇ ਪਿਤਾ ਜ਼ਾਰੋ ਜ਼ਾਰ ਰੋ ਰਹੇ ਸਨ। ਉਹ ਹੁਸੈਨ ਦੇ ਪੈਰਾਂ 'ਤੇ ਟੈ ਪਏ ਅਤੇ ਕਹਿਣ ਲੱਗੇ, ਤੁਹਾਡਾ ਚਹੇਤਾ ਲੜਕਾ ਚਲ ਵਸਿਆ ਹੈ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਵੀ ਮਾਰ ਦਿਓ। ਇਹ ਸਾਡੇ 'ਤੇ ਬਹੁਤ ਵੱਡਾ ਕਰਮ ਹੋਵੇਗਾ। ਸਾਨੂੰ ਇਸ ਜ਼ਿੰਦਾ ਕਬਰ ਤੋਂ ਛੁਟਕਾਰਾ ਦਿਵਾਓ, ਸਾਡੇ ਲਈ ਜ਼ਿੰਦਗੀ ਹੁਣ ਕੋਈ ਅਰਥ ਨਹੀਂ ਰੱਖਦੀ। ਹਾਂ, ਮਿੱਟੀ ਤੋਂ ਬਿਨਾਂ ਹੁਣ ਰਹਿ ਹੀ ਕੀ ਗਿਆ ਹੈ, ਇਹ ਦੁਬਾਰਾ ਜ਼ਿੰਦਾ ਨਹੀਂ ਹੋ ਸਕਦਾ। ਪਰ ਕੀ ਤੁਸੀਂ ਇਸਨੂੰ ਫਕੀਰਾਂ ਨੂੰ ਦੇ ਦਿਓਗੇ? ਹਾਂ, ਅਸੀਂ ਦੇ ਦੇਵਾਂਗੇ। ਜੇ ਇਹ ਜੀਵਦਾ ਹੋ ਜਾਵੇ ਤਾਂ ਅਸੀਂ ਇਸਦਾ ਮੂੰਹ ਦੇਖ ਕੇ ਅਤੇ ਇਸ ਦੀਆਂ ਗੱਲਾਂ ਸੁਣ ਕੇ ਜੀ ਸਕਾਂਗੇ। ਇਸ 'ਤੇ ਹੁਸੈਨ ਨੇ ਲਾਸ਼ ਦਾ ਹੱਥ ਫੜ ਕੇ ਉਠਾਉਂਦਿਆਂ ਕਿਹਾ, ਲਾਲ ਆ ਚਲੀਏ, ਤੂੰ ਫਕੀਰਾਂ ਨੂੰ ਬਖਸ਼ ਦਿੱਤਾ ਗਿਆ ਹੈ, ਆ ਮੈਂ ਤੈਨੂੰ ਪਰਮਾਤਮਾ ਨੂੰ ਭੇਟ ਕਰਦਾ। ਮਾਧੋ ਲਾਲ ਉੱਠ ਖੜ੍ਹਾ ਹੋਇਆ ਅਤੇ ਹੁਸੈਨ ਦੇ ਮਗਰ ਤੁਰ ਪਿਆ। ਕਈ ਸਾਲ ਬੀਤ ਗਏ। ਹੁਸੈਨ ਅਤੇ ਲਾਲ ਇਕੱਠੇ ਰਹਿੰਦੇ ਰਹੇ। ਹੁਣ ਲਾਲ ਦੇ ਬੁੱਲ ਵੀ ਹੁਸੈਨ ਦੇ ਬੁੱਲਾਂ ਦੀ ਤਰ੍ਹਾਂ ਹੀ ਹਿੱਲਣ ਲੱਗ ਪਏ। ਉਸਦੀਆਂ ਅੱਖਾਂ ਵੀ ਅਦਮੀਟੀਆਂ ਹੋ ਗਈਆਂ, ਉਸਦੀ ਦਿੱਖ ਨਰਗਸੀ ਹੋ ਗਈ। ਉਹ ਗਾਹੇ ਬਗਾਹੇ ਆਪਣੇ ਮਾਪਿਆਂ ਨੂੰ ਮਿਲਣ ਜਾਂਦਾ ਅਤੇ ਉਹਨਾਂ ਨੂੰ ਤਰਵਾਸ ਦਿੰਦਾ, ਪਰ ਉਹਨਾਂ ਦੀ ਹਾਲਤ ਦਿਨੋਂ ਦਿਨ ਨਿਗਰਦੀ ਗਈ। ਆਖਿਰ ਉਹ ਬਹੁਤ ਹੀ ਗਰੀਬ ਹੋ ਗਏ, ਆਮਦਨ ਨਾ ਹੋਏ ਵਰਗੀ ਹੀ ਰਹਿ ਗਈ। ਇੱਕ ਵਾਰੀ ਹਫ਼ਤਾ ਭਰ ਉਹਨਾਂ ਕੁਝ ਨਹੀਂ ਸੀ ਖਾਧਾ। ਲਾਲ ਨੂੰ ਆਪਣੇ ਮਾਪਿਆਂ ਦੀ ਘੋਰ ਗਰੀਬੀ ਮਹਿਸੂਸ ਹੋਈ। ਉਸਨੇ ਹੁਸੈਨ ਨੂੰ ਕੁਝ ਕਰਨ ਲਈ ਅਰਜ਼ੋਈ ਕੀਤੀ। ਲਾਲ ਦੇ ਇਸ ਭੋਲੇਪਨ 'ਤੇ ਹੁਸੈਨ ਨੂੰ ਸਿਰਫ ਆਸਾ ਹੀ ਆਇਆ, ਪਰ ਉਹ ਲਾਲ ਦੀ ਪੁੱਤਰਾਂ ਵਾਲੀ ਪਵਿੱਤਰਤਾ ਤੋਂ ਪਸੀਜ ਗਿਆ। ਹੁਸੈਨ ਲਾਲ ਨੂੰ ਨਾਲ ਲੈ ਕੇ ਸ਼ਹਿਰ ਨੂੰ ਚਲਾ ਗਿਆ। ਲਾਹੌਰ ਦੇ ਇੱਕ ਰੌਣਕ ਵਾਲੇ ਚੌਕ ਵਿੱਚ, ਜਿੱਥੇ ਕੀ ਅਮੀਰ ਅਤੇ ਕੀ ਗਰੀਬ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਸਨ, ਉਸਨੇ ਇੱਕ ਵੱਡੀ ਸਾਰੀ ਚਾਦਰ ਵਿਛਾ ਦਿੱਤੀ। ਲਾਲ ਉਸਦੇ ਕੋਲ ਬੈਠ ਗਿਆ। ਹੁਸੈਨ ਨੇ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਜਿਨ੍ਹਾਂ ਦੇ ਕੋਈ ਔਲਾਦ ਨਹੀਂ ਮੈਂ ਅੱਜ ਉਹਨਾਂ ਨੂੰ ਬੱਚੇ ਦੇਵਾਂਗਾ। ਮੁੰਡਾ ਇੱਕ ਆਨੇ ਦਾ ਅਤੇ ਕੁੜੀ ਇੱਕ ਟੱਕੇ ਦੀ, ਸਾਰੇ ਆਓ। ਅੱਜ ਮਾਵਾਂ ਦੀਆਂ ਝੋਲੀਆਂ ਮੋਤੀਆਂ ਨਾਲ ਭਰੀਆਂ ਜਾਣਗੀਆਂ। ਕੱਪੜੇ 'ਤੇ ਸਿੱਕਿਆਂ ਦਾ ਮੀਂਹ ਵਰ ਪਿਆ। ਫਕੀਰ ਨੂੰ ਲੋਹਰ ਵਿੱਚ ਆਏ ਦੇਖ ਕੇ ਵੰਨ ਸੁਵੰਨੇ ਲੋਕਾਂ ਦਾ ਜਿਵੇਂ ਹਾੜੀ ਆ ਗਿਆ ਹੋਵੇ। ਜਦੋਂ ਫਕੀਰ ਦੀ ਚਾਦਰ 'ਤੇ ਸਿੱਕਿਆਂ ਦਾ ਇੱਕ ਗਜ਼ ਉੱਚਾ ਢੇਰ ਲੱਗ ਗਿਆ ਤਾਂ ਇੱਕ ਸਾਊ ਜਿਹੇ ਆਦਮੀ ਨੇ ਆ ਕੇ ਕਿਹਾ, ਮੇਰੇ ਸਾਈਂ, ਮੈਨੂੰ ਇੱਕ ਬੇਟਾ ਬਖਸ਼ੋ ਜੋ ਮੇਰੇ ਵਿਹੜੇ ਦਾ ਫੁੱਲ ਹੋਵੇ ਅਤੇ ਸਾਰੇ ਜੀਵਨ ਨੂੰ ਮਹਿਕਾ ਦੇਵੇ। ਨਹੀਂ ਜਨਾਬ, ਤੁਸੀਂ ਦੇਰ ਨਾਲ ਆਇਓ, ਹੁਸੈਨ ਨੇ ਕਿਹਾ। ਸਭ ਬੱਚੇ ਵੰਡੇ ਜਾ ਚੁੱਕੇ ਹਨ, ਸਿਰਫ ਇੱਕ ਕਾਣੀ ਕੁੜੀ ਰਹਿ ਗਈ ਹੈ, ਤੂੰ ਉਹ ਲੈ ਸਕਦਾ ਹੈ? ਪਰ ਉਸ ਲਈ ਇੱਕ ਟੱਕੇ ਦੀ ਪੂਰੀ ਕੀਮਤ ਹੀ ਤਾਰਨੀ ਪਵੇਗੀ। ਲੋਕ ਕਹਿੰਦੇ ਹਨ ਕਿ ਉਸ ਆਦਮੀ ਦੇ ਸਮਾਂ ਪਾ ਕੇ ਇੱਕ ਕਾਣੀ ਕੁੜੀ ਪੈਦਾ ਹੋਈ, ਪਰ ਉਸ 'ਤੇ ਰੰਗ ਰੂਪ ਲੋਹੜੇ ਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।